आठ पहर बुधक इस नानी सद ही भोग लगाए सुग्यानी।
यह कहिंदा मैं सालग्राम नूं इशनान करवाउणा हां ते नाल इस नूं भोग भी लाउणा हां। तां साहिब सतगुरु सच्चे पातशाह कहण लगे जिहड़ा साडा सालग्राम है ना अकाल पुरख ਉਹ ਤਾਂ ਅੱਠੇ ਪੈਰੀ ਪਾਣੀ ਵਿੱਚ ਇਸ਼ਨਾਨ ਕਰਦਾ ਹੈ, ਉਹਨੂੰ ਨਵਾਉਣ ਦੀ ਲੋੜ ਨਹੀਂ, ਉਹ ਤੇ ਪਾਣੀਆਂ ਵਿੱਚ ਸਮੁੰਦਰਾਂ ਵਿੱਚ ਪਹਿਲਾਂ ਹੀ ਵਸ ਰਿਹਾ ਹੈ। ਇਸ ਲਈ ਸਾਡਾ ਪਰਮੇਸ਼ਰ ਤਾਂ ਅੱਠੇ ਪੈਰੀ ਜਲ ਵਿੱਚ ਇਸ਼ਨਾਨ ਕਰਦਾ, ਸਦ ਹੀ ਭੋਗ ਲਗਾਏ ਸੁਗਿਆਨੀ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਹੀ ਭੋਗ ਲਾਉਂਦਾ ਹੈ। ਭਾਵ ਜਿੰਨੇ ਵੀ ਭਗਤ ਲੋਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਨੇ ਤੇ ਵਾਹਿਗੁਰੂ ਉਹਨਾਂ ਦੇ ਪਾਸ ਆ ਕੇ ਭੋਗ ਲਾਉਂਦਾ ਹੈ। ਸੁਗਿਆਨੀ ਦਾ ਅਰਥ ਉਹ ਵਾਹਿਗੁਰੂ ਸ੍ਰੇਸ਼ਟ ਗਿਆਨਵਾਨ ਵੀ ਹੈ ਤੇ ਹਮੇਸ਼ਾ ਭੋਗ ਲਾਉਂਦਾ ਹੈ। ਇਹ ਨਹੀਂ ਹੈ ਵੀ 24 ਘੰਟਿਆਂ ਦੇ ਵਿੱਚ ਅੱਠਾਂ ਪਹਿਰਾਂ ਵਿੱਚ ਇੱਕ ਵਾਰੀ ਭੋਗ ਲਵਾ ਤਾ ਜਾਂ ਦੋ ਵਾਰੀ ਭੋਗ ਲਵਾ ਦਿੱਤਾ। ਠੀਕ ਹੈ, ਮਰਯਾਦਾ ਤੇ ਹੈ ਸਭ ਧਰਮਾਂ ਦੀ ਭੋਗ ਲਵਾਉਣ ਦੀ, ਤੇ ਸਿੱਖ ਧਰਮ ਦੀ ਵੀ ਮਰਯਾਦਾ ਹੈ ਵੀ ਕਿਰਪਾਨ ਪੇਟ ਕਰਕੇ ਭੋਗ ਲਵਾਉਣਾ ਚਾਹੀਦਾ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ ਸਦ ਹੀ ਭੋਗ ਲਗਾਏ ਸੁਗਿਆਨੀ, ਜਿਹੜੇ ਸ੍ਰੇਸ਼ਟ ਗਿਆਨਵਾਨ ਪੁਰਸ਼ ਨੇ ਉਹ ਹਮੇਸ਼ਾ ਲਈ ਉਹਨੂੰ ਭੋਗ ਲਵਾਉਂਦੇ ਨੇ। ਉਹ ਕਿਵੇਂ ਭੋਗ ਲਵਾਉਂਦੇ ਨੇ? ਬਈ ਉਹ ਜਦੋਂ ਵੀ ਭੋਜਨ ਤਿਆਰ ਹੁੰਦਾ ਹੈ ਔਰ ਉਹ ਉਸ ਵੇਲੇ ਅਰਦਾਸ ਕਰਦੇ ਨੇ ਤੇ ਫਿਰ ਵਾਹਿਗੁਰੂ ਦਾ ਨਾਮ ਲੈ ਕੇ ਫਿਰ ਮੂੰਹ ਵਿੱਚ ਗਰਾਹੀ ਪਾਉਂਦੇ ਨੇ। ਇਸ ਢੰਗ ਦੇ ਨਾਲ ਜਿਹੜੇ ਸ੍ਰੇਸ਼ਟ ਗਿਆਨਵਾਨ ਪੁਰਖ ਨੇ ਉਹ ਹਮੇਸ਼ਾ ਲਈ ਉਹਨੂੰ ਭੋਗ ਲਵਾਉਂਦੇ ਨੇ। ਜਿਵੇਂ ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਔਰ ਉਹਨਾਂ ਦੇ ਬਾਰੇ ਵੀ ਇਹ ਗਾਥਾ ਪ੍ਰਸਿੱਧ ਹੈ। ਉਹਨਾਂ ਦੇ ਮਨ ਦੇ ਵਿੱਚ ਇੰਨੀ ਭਾਵਨਾ ਸੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰਾਂ ਦੀ ਦੇਹ ਜਾਣ ਕੇ ਮਨ ਦੇ ਪੂਜਦੇ ਸਨ ਔਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਜੇ ਸੱਚਮੁੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਅੰਤਰ ਨਹੀਂ ਹੈ, ਤੇ ਫਿਰ ਇਹਦੇ ਵਿੱਚੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਸਾਨੂੰ ਦਰਸ਼ਨ ਹੋਣੇ ਚਾਹੀਦੇ ਨੇ ਔਰ ਉਹਨਾਂ ਦੀ ਭਾਵਨਾ ਤੇ ਭਗਤੀ ਨੂੰ ਫੜ ਲੱਗਿਆ। ਕਹਿੰਦੇ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦੋਂ ਬਾਬਾ ਆਨੰਦ ਸਿੰਘ ਜੀ ਭੋਗ ਲਾਉਣ ਵਾਸਤੇ ਥਾਲ ਲੈ ਕੇ ਹਾਜ਼ਰ ਹੋਏ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਤੱਖ ਦਰਸ਼ਨ ਦੀਦਾਰੇ ਦਿੱਤੇ ਤੇ ਨਾਲੇ ਉਸ ਭੋਜਨ ਨੂੰ ਛਕਿਆ ਭੋਗ ਲਾਇਆ। ਇਹ ਭਾਵਨਾ ਦੀ ਗੱਲ ਹੈ, ਭਰੋਸੇ ਦੀ ਗੱਲ ਹੈ, ਸਦ ਹੀ ਭੋਗ ਲਗਾਏ ਸੁਗਿਆਨੀ। ਇੱਕ ਹੋਰ ਵੀ ਮਹਾਂਪੁਰਖ ਗਾਥਾ ਸੁਣਾਉਂਦੇ ਸਨ ਭਾਈ ਮਰਦਾਨੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਇੱਕ ਵਾਰ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਬਈ ਮੈਨੂੰ ਤੇ ਹਰ ਰੋਜ਼ ਭੁੱਖ ਲੱਗਦੀ ਹੈ, ਮੈਨੂੰ ਤੇ ਰੋਜ਼ ਛਕਣ ਵਾਸਤੇ ਭੋਜਨ ਚਾਹੀਦਾ, ਪਰ ਮੈਂ ਇਸ ਗੱਲ ਤੋਂ ਹੈਰਾਨ ਹਾਂ ਬਈ ਤੁਹਾਨੂੰ ਕਈ ਕਈ ਮਹੀਨੇ ਸਾਲ ਹੀ ਲੰਘ ਜਾਂਦੇ ਨੇ, ਤੁਸੀਂ ਕੁਝ ਵੀ ਨਹੀਂ ਛਕਦੇ, ਤੁਹਾਨੂੰ ਕਿਹੜੀ ਚੀਜ਼ ਦਾ ਆਸਰਾ ਹੈ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨੇ ਅਸੀਂ ਵੀ ਛਕਦੇ ਹਾਂ, ਪਰ ਅਸੀਂ ਕਿਵੇਂ ਛਕਦੇ ਹਾਂ? ਉਹ ਛਕਣ ਦਾ ਤਰੀਕਾ ਵੱਖਰਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਕਹਿਣ ਲੱਗੇ ਭਾਈ ਮਰਦਾਨਿਆਂ, ਜਦੋਂ ਕੋਈ ਵੀ ਸਦ ਹੀ ਭੋਗ ਲਗਾਏ ਸੁਗਿਆਨੀ ਕੋਈ ਗਿਆਨਵਾਨ ਗੁਰਸਿੱਖ ਵੀ ਜਦੋਂ ਵੀ ਉਹ ਭੋਜਨ ਤਿਆਰ ਕਰਕੇ ਅਰਦਾਸ ਕਰਕੇ ਤੇ ਸਾਨੂੰ ਯਾਦ ਕਰਦਾ ਹੈ ਜਾਂ ਕਿਰਪਾਨ ਪੇਟ ਕਰਨ ਦੀ ਮਰਯਾਦਾ ਕਲਗੀਧਰ ਪਾਤਸ਼ਾਹ ਨੇ ਚਲਾਈ, ਜਦੋਂ ਵੀ ਉਹ ਕਿਰਪਾਨ ਪੇਟ ਕਰਦਾ ਹੈ ਤੇ ਅਸੀਂ ਉਸ ਵੇਲੇ ਭੋਗ ਲਾਉਂਦੇ ਹਾਂ ਤੇ ਉਹ ਜਿਹੜਾ ਭੋਜਨ ਹੈ ਜਿਹੜਾ ਸਾਡਾ ਨਾਮ ਲੈ ਕੇ ਅਰਦਾਸ ਕੀਤੀ ਜਾਂਦੀ ਉਹ ਸਾਨੂੰ ਪਹੁੰਚ ਜਾਂਦਾ। ਇਸ ਢੰਗ ਦੇ ਨਾਲ ਅਸੀਂ ਉਹ ਭੋਜਨ ਛਕਦੇ ਹਾਂ। ਲਓ ਹੁਣ ਇੱਥੇ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਸਾਡਾ ਸਾਲਗ੍ਰਾਮ ਹੈ ਵੀ ਉਹ ਤੇ ਹਮੇਸ਼ਾ ਲਈ ਜਿਹੜੇ ਸ੍ਰੇਸ਼ਟ ਗਿਆਨਵਾਨ ਨੇ ਵੀ ਉਹਨਾਂ ਨੂੰ ਆ ਕੇ ਉਹ ਭੋਗ ਲਾਉਂਦਾ ਹੈ, ਭਾਵ ਜਿਹੜੇ ਗਿਆਨਵਾਨ ਪੁਰਸ਼ ਨੇ ਜਦੋਂ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਦੇ ਨੇ ਤੇ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਕਿਰਪਾਨ ਪੇਟ ਕਰਦੇ ਨੇ ਤੇ ਉਹ ਵਾਹਿਗੁਰੂ ਆ ਕੇ ਆਪ ਭੋਗ ਲਾਉਂਦਾ ਹੈ।
ਬਿਰਥਾ ਕਾਹੂ ਛੋਡੈ ਨਾਈ ਬਹੁਰ ਬਹੁਰ ਤਿਸ ਲਾਗੈ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਇੰਨਾ ਦਿਆਲੂ ਕਿਰਪਾਲੂ ਹੈ, ਕੋਈ ਵੀ ਉਹਦੇ ਦਰ ਤੇ ਆ ਜਾਵੇ ਉਹ ਕਿਸੇ ਨੂੰ ਖਾਲੀ ਨਹੀਂ ਛੱਡਦਾ, ਸਭ ਦੀਆਂ ਝੋਲੀਆਂ ਭਰਦਾ ਹੈ। ਬਹੁਰ ਬਹੁਰ ਤਿਸ ਲਾਗੈ ਪਾਈ ਵੀ ਬਾਰ ਬਾਰ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨੀ ਲੱਗਣਾ ਚਾਹੀਦਾ ਹੈ। ਜਾਂ ਬਿਰਥਾ ਦਾ ਦੂਜਾ ਅਰਥ ਵਿਦਵਾਨਾਂ ਨੇ ਅਰਥ ਕੀਤਾ ਪੀੜਾ, ਬਿਰਥਾ ਦਾ ਅਰਥ ਪੀੜਾ ਵੀ ਹੁੰਦਾ। ਬਿਰਥਾ ਕਾਹੂ ਛੋਡਾ ਨਹੀਂ, ਉਹ ਵਾਹਿਗੁਰੂ ਕਿਸੇ ਦੀ ਪੀੜਾ ਨਹੀਂ ਛੱਡਦਾ। ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ, ਸਾਰੀ ਪੀੜਾ ਤਕਲੀਫ ਉਸਦੀ ਦੂਰ ਹੁੰਦੀ ਹੈ। ਇਸ ਲਈ ਬਾਰ ਬਾਰ ਉਹਦੇ ਸਾਨੂੰ ਚਰਨ ਹੀ ਲੱਗਣਾ ਚਾਹੀਦਾ ਹੈ।
ਸਾਲ ਗਿਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਧਨ ਦੇਵਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਦਾ ਸਾਲ ਗ੍ਰਾਮ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸਾਡੇ ਗੁਰੂ ਘਰ ਵਿੱਚ ਤਾਂ ਉਸੇ ਸਾਲ ਗ੍ਰਾਮ ਦੀ ਅਸਲੀ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਭਗਤੀ ਹੁੰਦੀ ਹੈ। ਉਹ ਦੇਵਾ ਜੋ ਪ੍ਰਕਾਸ਼ ਰੂਪ ਵਾਹਿਗੁਰੂ, ਅਸੀਂ ਉਹਦੀ ਪੂਜਾ ਕਰਦੇ ਹਾਂ, ਉਹਦੀ ਅਰਚਾ ਕਰਦੇ ਹਾਂ, ਔਰ ਉਹਨੂੰ ਹੀ ਬੰਦਨ ਨਮਸਕਾਰ ਕਰਦੇ ਹਾਂ।
ਘੰਟਾ ਜਾਕਾ ਸੁਨਿਆ ਚੌਕੁੰਟ ਆਸਨ ਜਾਕਾ ਸਦਾ ਬੈਕੁੰਠ।
ਲਓ ਰਹਾਓ ਵਿਸਰਾਮ ਦੇ ਕੇ ਜਿਹੜੇ ਹਿੰਦੂ ਮੰਦਰਾਂ ਦੇ ਵਿੱਚ ਉਹ ਘੰਟੇ ਵੀ ਵਜਾਉਂਦੇ ਨੇ, ਘੰਟੇ ਘੰਟੀਆਂ ਕਈ ਉੱਪਰ ਵੀ ਉਹ ਲਟਕਾਏ ਹੁੰਦੇ ਨੇ, ਉਹ ਵਜਾ ਕੇ ਲੰਘਦੇ ਨੇ। ਕਹਿੰਦੇ ਵੀ ਬਈ ਅਸੀਂ ਘੰਟਾ ਵਜਾਉਣੇ, ਇਹਦੇ ਨਾਲ ਵੀ ਇਹ ਮੰਦਰ ਦਾ ਦੇਵਤਾ ਖੁਸ਼ ਹੁੰਦਾ। ਪਰ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਸਾਡਾ ਸਾਲਗ੍ਰਾਮ ਉਹ ਹੈ ਅਕਾਲ ਪੁਰਖ ਵਾਹਿਗੁਰੂ, ਉਹਦਾ ਘੰਟਾ ਵੀ ਬਹੁਤ ਵੱਡਾ ਹੈ। ਵੀ ਉਹਦਾ ਜਿਹੜਾ ਨਾਮ ਦਾ ਘੰਟਾ ਹੈ, ਚਾਰੇ ਕੁੰਟਾਂ ਦੇ ਵਿੱਚ ਸੁਣਿਆ ਜਾਂਦਾ। ਵੀ ਉਸ ਵਾਹਿਗੁਰੂ ਦੇ ਨਾਮ ਦਾ ਡੰਕਾ ਚਾਰੇ ਕੁੰਟਾਂ ਦੇ ਵਿੱਚ ਵੱਜ ਰਿਹਾ ਹੈ। ਆਸਨ ਜਾਕਾ ਸਦਾ ਬੈਕੁੰਠ, ਤੇ ਜਿਸ ਵਾਹਿਗੁਰੂ ਪਰਮੇਸ਼ਰ ਦਾ ਆਸਨ ਹਮੇਸ਼ਾ ਲਈ ਬੈਕੁੰਠ ਦੇ ਵਿੱਚ ਟਿਕਿਆ ਹੋਇਆ ਹੈ, ਭਾਵ ਉਹ ਵਾਹਿਗੁਰੂ ਆਪਣੇ ਬੈਕੁੰਠ ਧਾਮ ਦੇ ਵਿੱਚ ਸੱਚਖੰਡ ਦੇ ਵਿੱਚ ਆਸਨ ਲਾ ਕੇ ਬੈਠਾ ਹੈ।
ਜਾਕਾ ਚਵਰ ਸਭ ਉਪਰ ਛੂਲੈ ਤਾਕਾ ਧੂਪ ਸਦਾ ਪਰ ਫੁਲੈ।
ਲੋ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦਾ ਹੁਕਮ ਰੂਪੀ ਚੌਰ ਸਭ ਦੇ ਉਪਰ ਝੂਲ ਰਿਹਾ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ, ਤਾਂ ਕਾ ਧੂਪ ਸਦਾ ਪ੍ਰਫੁੱਲੈ। ਤੇ ਫਿਰ ਉਸ ਵਾਹਿਗੁਰੂ ਦੇ ਜਸ ਦਾ ਧੂਪ ਸਾਰੇ ਥਾਵਾਂ ਤੇ ਪ੍ਰਫੁੱਲਤ ਹੋ ਰਿਹਾ ਹੈ, ਹੁਕਮ ਦਾ ਚੌਰ ਸਭ ਦੇ ਉੱਪਰ ਝੂਲ ਰਿਹਾ ਹੈ, ਤੇ ਵਾਹਿਗੁਰੂ ਦੇ ਜਸ ਦਾ ਧੂਪ ਹਮੇਸ਼ਾ ਲਈ ਸਾਰੇ ਥਾਵਾਂ ਤੇ ਮਹਿਕ ਰਿਹਾ ਹੈ। ਜਾਂ ਦੂਜਾ ਇਹਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਜਾਕਾ ਪਵਨ ਸਭ ਉੱਪਰ ਝੂਲੈ, ਵੀ ਜਿਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਿਹੜਾ ਪਵਨ ਦੇਵਤਾ ਹੈ ਇਹ ਸਾਰਿਆਂ ਉੱਪਰ ਚੌਰ ਝੁਲਾ ਰਿਹਾ ਹੈ। ਜਿਵੇਂ ਆਰਤੀ ਵਾਲੇ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬ੍ਰਹਿਮੰਡੀ ਆਰਤੀ ਦਾ ਜ਼ਿਕਰ ਕੀਤਾ ਹੈ, ਗਗਨਮੈ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੀ। ਉੱਥੇ ਪਵਨ ਨੂੰ ਚੌਰ ਕਰਦਾ ਦੱਸਿਆ, ਜਾਕਾ ਚਵਰ ਸਭ ਉੱਪਰ ਝੂਲੈ, ਇਹ ਜਿਹੜਾ ਪਵਨ ਦੇਵਤਾ ਇਹ ਮਾਨੋ ਚੌਰ ਕਰ ਰਿਹਾ ਹੈ, ਇਹਦਾ ਚੌਰ ਸਭ ਦੇ ਉੱਪਰ ਝੁਲ ਰਿਹਾ ਹੈ, ਤਾਂ ਕਾ ਧੂਪ ਸਦਾ ਪਰ ਫੁੱਲੈ। ਤੇ ਜਿੰਨੀ ਬਨਸਪਤੀ ਹੈ ਤੇ ਜਿੰਨੇ ਵੀ ਖੁਸ਼ਬੂਦਾਰ ਫੁੱਲ ਨੇ, ਹੋਰ ਸੁਗੰਧੀਆਂ ਨੇ, ਚੰਦਨ ਆਦਿਕ, ਇਹ ਮਾਨੋ ਉਸ ਵਾਹਿਗੁਰੂ ਦਾ ਧੂਪ ਹੈ ਤੇ ਹਮੇਸ਼ਾ ਲਈ ਪ੍ਰਫੁੱਲੈ ਪ੍ਰਫੁੱਲਤ ਹੋ ਰਿਹਾ ਹੈ।
ਘੱਟ ਘੱਟ ਸੰਪਟ ਹੈ ਰੇ ਜਾਕਾ ਅਪਗ ਸਭਾ ਸੰਗ ਹੈ ਸਾਦਾ।
ਲੋ ਇਹ ਜਿਹੜੇ ਪੰਡਿਤ ਲੋਕ ਹੁੰਦੇ ਨੇ, ਫਿਰ ਉਹ ਜਿਹੜਾ ਸਾਲਗ੍ਰਾਮ ਉਹ ਜਿਹੜਾ ਪੱਥਰ ਹੁੰਦਾ ਨਾ ਕਾਲੇ ਜੇ ਰੰਗ ਦਾ, ਉਹਨੂੰ ਫਿਰ ਡੱਬੇ ਵਿੱਚ ਪਾ ਕੇ ਰੱਖਦੇ ਨੇ, ਕਹਿੰਦੇ ਇਹਦਾ ਸੰਪਟ ਹੈ ਜੀ। ਪਰ ਸਤਿਗੁਰੂ ਕਹਿੰਦੇ ਨੇ ਘੱਟ ਘੱਟ ਸੰਪਟ ਹੈ ਰੇ ਜਾਕਾ, ਵੀ ਜਿਹੜਾ ਸਾਡਾ ਸਾਲਗ੍ਰਾਮ ਅਕਾਲ ਪੁਰਖ ਹੈ, ਵੀ ਜਿਸਦਾ ਘਟਾਂ ਘਟਾਂ ਦੇ ਵਿੱਚ ਸੰਪਟ ਹੈ, ਇਹ ਪੰਡਤਾ ਵੀ ਸਾਡੇ ਸਾਲਗ੍ਰਾਮ ਅਕਾਲ ਪੁਰਖ ਵਾਹਿਗੁਰੂ ਦਾ ਘਟਾਂ ਘਟਾਂ ਦੇ ਵਿੱਚ ਸੰਪਟ ਹੈ, ਡੱਬਾ ਬਣਿਆ ਹੋਇਆ। ਇਹਦਾ ਮਤਲਬ ਇਹ ਹੈ ਵੀ ਉਹ ਵਾਹਿਗੁਰੂ ਸਭ ਦੇ ਦਿਲਾਂ ਵਿੱਚ ਵਸ ਰਿਹਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਸ ਦਿਲ ਦੇ ਡੱਬੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਅਭਗ ਸਭਾ ਸੰਘ ਹੈ ਸਾਦਾ, ਵੀ ਕਹਿੰਦੇ ਨਾਲ ਉਹ ਸਾਲਗ੍ਰਾਮ ਦੇ ਸਭਾ ਵੀ ਬਣਾਈ ਹੁੰਦੀ ਹੈ, ਉਹ ਛੋਟੀਆਂ ਛੋਟੀਆਂ ਹੋਰ ਮੂਰਤੀਆਂ ਜਿਹੀਆਂ ਉਹਦੇ ਕੋਲੇ ਰੱਖ ਦਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਸਾਡਾ ਸਾਲਗ੍ਰਾਮ ਅਕਾਲ ਪੁਰਖ ਹੈ, ਵੀ ਜਿਹੜੀ ਅਭਗ ਸਭਾ ਉਹਦੀ ਸਭਾ ਅਭਗ ਭੱਜਣ ਤੋਂ ਰਹਿਤ ਹੈ, ਉਹਦੀ ਸੱਚੀ ਸਭਾ ਹੈ। ਸੰਘ ਹੈ ਸਾਦਾ, ਜਿਹੜੇ ਵਾਹਿਗੁਰੂ ਦੇ ਪਿਆਰੇ ਸਾਧੂ ਮਹਾਂਪੁਰਖ ਨੇ, ਵੀ ਉਹ ਵਾਹਿਗੁਰੂ ਉਹਨਾਂ ਦੀ ਜਿਹੜੀ ਸਭਾ ਦੇ ਵਿੱਚ ਹਮੇਸ਼ਾ ਲਈ ਟਿਕਿਆ ਹੋਇਆ ਹੈ, ਉਹ ਵਾਹਿਗੁਰੂ ਆਪਣੇ ਪਿਆਰੇ ਮਹਾਂਪੁਰਖਾਂ ਦੀ ਸਭਾ ਲਾ ਕੇ ਸੱਚਖੰਡ ਦੇ ਵਿੱਚ ਗਿਆਨ ਗੋਸ਼ਟ ਕਰਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਨੇ ਇੱਕ ਥਾਂ 'ਤੇ ਇਹ ਵੀ ਸੰਕੇਤ ਦਿੱਤਾ ਹੈ ਵੀ ਸੰਤ ਸੰਗਤਾਂ ਗੋਸ਼ਟ ਹੋਏ, ਵੀ ਉੱਥੇ ਸੰਤਾਂ ਦੇ ਨਾਲ ਵਾਹਿਗੁਰੂ ਦੀ ਗਿਆਨ ਗੋਸ਼ਟ ਹੁੰਦੀ ਰਹਿੰਦੀ ਹੈ। ਇਹ ਉਹਨਾਂ ਮਹਾਂਪੁਰਖਾਂ ਦੀ ਸੰਗਤੀ ਜਿਸ ਦੀ ਅਭਗ ਸਭਾ ਸੱਚੀ ਸਭਾ ਹੈ।
ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ।
ਲੋ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਲਈ ਉੱਥੇ ਆਰਤੀ ਹੋ ਰਹੀ ਹੈ। ਕੈਸੀ ਆਰਤੀ ਹੋਏ, ਬ੍ਰਹਿਮੰਡੀ ਆਰਤੀ ਹੋ ਰਹੀ ਹੈ ਤੇ ਬ੍ਰਹਿਮੰਡੀ ਕੀਰਤਨ ਵੀ ਹੋ ਰਿਹਾ ਹੈ। ਗਾਵੈ ਤੁਹਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਤੇ ਹਮੇਸ਼ਾ ਲਈ ਉੱਥੇ ਆਨੰਦ ਮੰਗਲਾਚਾਰ ਹੋ ਰਹੇ ਨੇ। ਮਹਿਮਾ ਸੁੰਦਰ ਸਦਾ ਬੇਅੰਤ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਬਹੁਤ ਸੁੰਦਰ ਹੈ ਤੇ ਹਮੇਸ਼ਾ ਲਈ ਬੇਅੰਤ ਹੀ ਬੇਅੰਤ ਸੁੰਦਰਤਾ ਹੈ।
ਜਿਸੈ ਪ੍ਰਾਪਤ ਸੀ ਲਹਿਣਾ ਸੰਤ ਚਰਨ ਉਹ ਆਇਓ ਸਰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਵੇ ਕਰਕੇ ਇਸ ਪੰਕਤੀ ਦਾ ਅਰਥ ਲੱਗੇਗਾ, ਜਿਸੈ ਪ੍ਰਾਪਤ ਤਿਸੀ ਲਹਿਣਾ, ਜਿਸੈ ਲਹਿਣਾ ਤਿਸੀ ਹੀ ਪ੍ਰਾਪਤ, ਵੀ ਜਿਸਦੇ ਮੱਥੇ ਤੇ ਲਹਿਣਾ ਚੰਗਾ ਭਾਗ ਲਿਖਿਆ ਹੋਇਆ ਹੈ ਉਸੇ ਨੂੰ ਵੀ ਇਹ ਐਸੀ ਵਾਹਿਗੁਰੂ ਪਰਮੇਸ਼ਰ ਦੀ ਅਪਾਗ ਸਭਾ ਦਾ ਦਰਸ਼ਨ ਦੀਦਾਰ ਹੁੰਦਾ ਹੈ। ਸੰਤ ਚਰਨ ਉਹ ਆਇਓ ਸਰਨਾ, ਵੀ ਉਹ ਵਿਅਕਤੀ ਸੰਤਾਂ ਦੀ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਤੇ ਫਿਰ ਉਸੇ ਨੂੰ ਉਸ ਸਾਲ ਗ੍ਰਾਮ ਵਾਹਿਗੁਰੂ ਦੇ ਦਰਸ਼ਨ ਦੀਦਾਰ ਪ੍ਰਾਪਤ ਹੁੰਦੇ ਹਨ।
ਹਾਥ ਚੜਿਓ ਹਰ ਸਾਲ ਗ੍ਰਾਮ ਕੋ ਨਾਨਕ ਗੁਰ ਕੀ ਨੋ ਦਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਉਹ ਜਿਹੜਾ ਐਸਾ ਸਾਲ ਗ੍ਰਾਮ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਾਡੇ ਹੱਥ ਤੇ ਚੜ ਗਿਆ ਹੈ, ਭਾਵ ਸਾਨੂੰ ਉਸ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਗਏ ਨੇ। ਕਹੋ ਨਾਨਕ ਗੁਰ ਕੀ ਨੋ ਦਾਨ, ਇਹ ਤੁਹਾਨੂੰ ਦਾਤ ਕਿੱਥੋਂ ਮਿਲੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬ੍ਰਹਮ ਗਿਆਨ ਦਾ ਦਾਨ ਬਖਸ਼ਿਸ਼ ਕੀਤਾ ਹੈ।
ਆਸਾ ਮਹੱਲਾ ਪੰਜਵਾਂ, ਪੰਜ ਪਦਾ ਜੈ ਪੈਦੈ ਲੁੱਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ।
ਲੋ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜ ਪਦਾ ਪੰਜ ਪੌੜੀਆਂ ਵਾਲਾ ਸ਼ਬਦ ਉਚਾਰਨ ਕਰ ਰਹੇ ਨੇ। ਇਹਦੇ ਥੱਲੇ ਏਕਾ ਅੰਕ ਹੈ, ਇਹਦਾ ਮਤਲਬ ਇੱਕੋ ਹੀ ਸ਼ਬਦ ਹੈ ਪੰਜ ਪਦ, ਦੂਸਰੇ ਹੋਰ ਵੱਖਰੇ ਸ਼ਬਦ ਸਤਿਗੁਰੂ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਲੋ ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਗੁਰਸਿੱਖੀ ਦੀ ਮਹਿਮਾ ਹੈ ਉਹ ਵਰਣਨ ਕਰਦੇ ਹਨ। ਸਤਿਗੁਰ ਪੂਰੇ ਸਾਚ ਕਹਿਆ, ਗੁਰਮੁਖੋ ਪੂਰੇ ਸਤਿਗੁਰੂ ਨੇ ਸੱਚਾ ਹੀ ਬਚਨ ਆਖਿਆ। ਉਹ ਕਿਹੜਾ ਬਚਨ ਹੈ? ਨਾਮ ਤੇਰੇ ਕੀ ਮੁਕਤੇ ਬੀਥੀ, ਵੀ ਹੇ ਵਾਹਿਗੁਰੂ ਤੇਰੇ ਨਾਮ ਦੀ ਜਿਹੜੀ ਬੀਥੀ ਗਲੀ ਹੈ, ਮੁਕਤੇ ਦਾ ਅਰਥ ਬਹੁਤ ਖੁੱਲੀ ਹੈ, ਲੰਬੀ ਚੌੜੀ ਹੈ, ਭਾਵ ਇਹ ਜਿਹੜਾ ਗੁਰਸਿੱਖੀ ਦਾ ਮਾਰਗ ਹੈ ਗਾਢੀ ਰਾਹ ਹੈ, ਇਹ ਐਸਾ ਚੌੜਾ ਰਸਤਾ ਹੈ, ਇਹਦੇ ਵਿੱਚ ਕੋਈ ਭੁੱਲ ਭੁਲੇਖੇ ਵਾਲੀ ਗੱਲ ਨਹੀਂ ਹੈ, ਇਹ ਐਸਾ ਹਾਈਵੇ ਹੈ ਜਿੱਥੇ ਕੋਈ ਭੁੱਲ ਚੁੱਕ ਦਾ ਡਰ ਨਹੀਂ ਹੈ। ਨਾਮ ਤੇਰੇ ਕੀ ਮੁਕਤੇ ਬੀਥੀ, ਤੇਰੇ ਨਾਮ ਦੀ ਇਹ ਬਹੁਤ ਖੁੱਲੀ ਰੋਡ ਹੈ, ਬੜੀ ਖੁੱਲੀ ਸੜਕ ਹੈ, ਜਮਕਾ ਮਾਰਗ ਦੂਰ ਰਹਿਆ। ਹੁਣ ਜਦੋਂ ਦੇ ਅਸੀਂ ਇਸ ਗੁਰਸਿੱਖੀ ਦੇ ਮਾਰਗ ਨੂੰ ਪਕੜਿਆ ਹੈ, ਹੁਣ ਜਮਾਂ ਦਾ ਰਸਤਾ ਦੂਰ ਹੀ ਰਹਿ ਗਿਆ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਜਿਹੜੇ ਅਸਲੀ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨੇ, ਉਹਨਾਂ ਦੀ ਮਹਿਮਾ ਉਚਾਰਨ ਕਰਦੇ ਹਨ।
ਜੈ ਪੈਡੈ ਟੂਟੀ ਪਨਹਾਰੀ
ਲੁੱਟੀ,
ਜੈ ਪੈਡੇ ਲੁੱਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਰਸਤੇ ਤੇ ਚਲਦਿਆਂ ਹੋਇਆ, ਕਰਮ ਕਾਂਡ ਦੇ ਰਸਤੇ ਚਲਦਿਆਂ ਹੋਇਆ, ਲੁੱਟੀ ਪਨਿਹਾਰੀ ਜਿਹੜੀ ਜੀਵ ਰੂਪ ਇਸਤਰੀ ਸੀ, ਪਾਣੀ ਢੋਣ ਵਾਲੀ, ਤੀਰਥਾਂ ਤੇ ਨਹਾਉਣ ਵਾਲੀ, ਆਹ ਹੁਣ ਤੁਸੀਂ ਦੇਖਿਆ ਹੋਣਾ ਉਧਰ ਇੰਡੀਆ ਦੇ ਵਿੱਚ ਇੱਕ ਹੋਰ ਬੜਾ ਰਿਵਾਜ ਚੱਲਿਆ ਹੋਇਆ ਵੀ ਉਹ ਕਈ ਲੋਕ ਇਹੋ ਜਿਹੇ ਨੇ ਔਰ ਉਹ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਤੇ ਨਾਲ ਮੋਢਿਆਂ ਉੱਤੇ ਉਹ ਖੋਰੀ ਕਾਂਡੀਆਂ ਜੀਆਂ ਤੇ ਛੋਟੇ ਛੋਟੇ ਉਹ ਬਣਾ ਕੇ ਮੋਢਿਆਂ ਉੱਤੇ ਰੱਖੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਸ਼ਾਇਦ ਕੀ ਉਹਨਾਂ ਦਾ ਨਾਂ ਕੁਛ ਹੋਰ ਹੀ ਉਹਨਾਂ ਦਾ ਰੱਖਿਆ ਹੋਇਆ ਹੈ ਔਰ ਉਹ ਗੰਗਾ ਦਾ ਪਾਣੀ ਲੈ ਕੇ ਆਉਂਦੇ ਨੇ ਤੇ ਉਹ ਪਾਣੀ ਢੋਣ ਵਾਲੇ ਨੇ ਆਠ ਪਹਿਰ। ਇੱਥੇ ਸਤਿਗੁਰੂ ਜੀ ਕਹਿੰਦੇ ਨੇ ਜੇ ਪਿੰਡ ਹੈ ਲੁੱਟੀ ਪਨਿਹਾਰੀ, ਜਿਹੜੀ ਜੀਵ ਰੂਪ ਇਸਤਰੀ ਹੈ ਤੀਰਥਾਂ ਤੇ ਜਾ ਕੇ ਪਾਣੀ ਲਿਆਉਂਦੀ ਹੈ ਤੇ ਜਿਸ ਰਸਤੇ ਵਿੱਚ ਉਹ ਲੁੱਟੀ ਜਾਂਦੀ ਹੈ, ਭਾਵ ਜਿਹੜੇ ਤੀਰਥਾਂ ਤੇ ਨਹਾਉਣ ਵਾਲੇ ਨੇ ਆਖਰ ਉਹਨਾਂ ਨੂੰ ਵੀ ਅੱਗੇ ਜਮਦੂਤਾਂ ਦੇ ਪਾਸ ਜਾਣਾ ਪੈਂਦਾ ਕਿਉਂਕਿ ਸਤਿਗੁਰੂ ਦੇ ਬਚਨ ਹੈ, ਪਾਪ ਕਰੈ ਪੰਚਾਂ ਕੇ ਵਸਰੇ ਤੀਰਥ ਨਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ ਜੰਪੁਰ ਬਾਂਧ ਖਰੇ ਕਾ ਲੰਕ। ਜਿਹੜੇ ਤੀਰਥਾਂ ਤੇ ਨਹਾਉਣ ਵਾਲੇ ਲੋਕ ਨੇ ਵੀ ਉਹ ਸਮਝ ਲਓ ਤੀਰਥਾਂ ਦਾ ਪਾਣੀ ਭਰਨ ਵਾਲੇ, ਉਹਨਾਂ ਨੂੰ ਜਮਾਂ ਦੇ ਰਸਤੇ ਵਿੱਚ ਲੁੱਟਿਆ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਦ ਛੁਟੈ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਪਖੰਡ ਦੇ ਦਿਖਾਵੇ ਦੇ ਧਰਮ ਕਰਮ ਨੇ ਉਹ ਸਾਰੇ ਜਮਾਂ ਦੇ ਰਸਤੇ ਵਿੱਚ ਲੁੱਟੇ ਜਾਂਦੇ ਨੇ। ਜੇ ਪੈਂਡ ਹੈ ਲੂਟੀ ਪਨਿਹਾਰੀ, ਇਹ ਜੀਵਰੂ ਪੇਸਤਰੀ ਜਿਹੜੀ ਕਰਮਾਂ ਦਾ ਪਾਣੀ ਭਰਨ ਵਾਲੀ ਹੈ, ਇਹ ਜਿਸ ਰਸਤੇ ਜਮਾਂ ਦੇ ਰਸਤੇ ਲੁੱਟੀ ਜਾਂਦੀ ਹੈ, ਸੋ ਮਾਰਗ ਸੰਤਨ ਦੂਰਾਰੀ, ਉਹ ਜਿਹੜਾ ਜਮਾਂ ਦਾ ਰਸਤਾ ਭਾਈ ਸੰਤਾਂ ਤੋਂ ਦੂਰ ਰਹਿ ਜਾਂਦਾ ਹੈ।
ਸਤਿਗੁਰ ਪੂਰੈ ਸਾਚ ਕਹਿਆ, ਨਾਮ ਤੇਰੇ ਕੀ ਮੁਕਤੀ ਬੀਤੀ, ਜਮਕਾ ਮਾਰਗ ਦੂਰ ਰਿਹਾ ਰਹਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਸਤਿਗੁਰੂ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸੱਚਾ ਹੀ ਬਚਨ ਆਖਿਆ ਹੈ। ਉਹ ਕਿਹੜਾ ਬਚਨ ਹੈ? ਨਾਮ ਤੇਰੇ ਕੀ ਮੁਕਤੇ ਬੀਤੀ। ਹੈ ਵਾਹਿਗੁਰੂ, ਤੇਰੇ ਨਾਮ ਦੀ ਬਹੁਤ ਖੁੱਲੀ ਗਲੀ ਹੈ, ਬਹੁਤ ਵੱਡੀ ਚੌੜੀ ਸੜਕ ਹੈ, ਜਿਹੜਾ ਇਹਦੇ ਉੱਤੇ ਚੱਲਦਾ ਹੈ ਔਰ ਉਹਨੂੰ ਕੋਈ ਰੋਕ ਟੋਕ ਨਹੀਂ ਹੁੰਦੀ, ਕੋਈ ਟੈਕਸ ਨਹੀਂ ਦੇਣਾ ਪੈਂਦਾ, ਜਮਕਾ ਮਾਰਗ ਦੂਰ ਰਹਿਆ। ਤੇ ਜਿਹੜਾ ਨਾਮ ਦੇ ਰਸਤੇ ਤੇ ਚੱਲਦਾ ਹੈ ਤੇ ਫਿਰ ਜਮਾਂ ਦਾ ਰਸਤਾ ਉਸ ਤੋਂ ਦੂਰ ਰਹਿ ਜਾਂਦਾ ਹੈ।
ਜੈ ਲਾਲ ਜਗਾਤੀ ਘਾਟ, ਦੂਰ ਰਹੀ ਉਹ ਜਨਤੇ ਬਾਟ।
ਰਹਾਉ ਬਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਪਾਏ ਜਿਸ ਬੈ ਤਰਨੀ ਨਦੀ ਦੇ ਘਾਟ ਉੱਤੇ ਜਿਹੜੇ ਜਗਾਤੀਏ ਨੇ, ਮਸੂਲੀਏ ਨੇ, ਬਹੁਤ ਲਾਲਚੀ ਨੇ, ਉਹ ਹਰ ਜੀਵ ਨੂੰ ਉੱਥੇ ਘੇਰ ਘੇਰ ਕੇ ਉਹਦੇ ਕੋਲੋਂ ਪੁੰਨ ਕਰਮਾਂ ਦੀ ਜਗਾਤ ਲੈਂਦੇ ਨੇ। ਦੂਰ ਰਹੀ ਉਹ ਜਨਤੇ ਬਾਟ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਾਮ ਜਪਣ ਵਾਲੇ, ਉਹ ਰਸਤਾ ਉਹ ਬੈ ਤਰਨੀ ਨਦੀ ਵਾਲਾ, ਉਹ ਉਹਨਾਂ ਤੋਂ ਦੂਰ ਰਹਿ ਜਾਂਦਾ ਹੈ।
ਜੈ ਆਵਟੇ ਬਹੁਤ ਕਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਹ ਆਵਟੇ ਬਹੁਤ ਕਨ ਸਾਥ, ਵੀ ਜਿੱਥੇ ਕਨ ਸਾਥ ਵੀ ਬਹੁਤੇ, ਸਾਥ ਦਾ ਅਰਥ ਪੂਰਾਂ ਦੇ ਪੂਰ, ਵੀ ਜਿੱਥੇ ਬਹੁਤ ਸੰਘਣੇ ਪੂਰਾਂ ਦੇ ਪੂਰ, ਨਰਕਾਂ ਦੇ ਵਿੱਚ ਤੇਲ ਦੇ ਕੜਾਹਿਆਂ ਵਿੱਚ ਆਵਟੇ ਦਾ ਅਰਥ ਉਬਾਲੇ ਜਾਂਦੇ ਨੇ, ਕਿਉਂਕਿ ਅੱਗੇ ਪੜ ਪੜ ਅਗਨ ਸਾਗਰ ਦੀ ਲਹਿਰੀ ਪੜ ਦੱਜਾ ਮਨਮੁਖ ਦਾਈ ਹੈ। ਜਿੱਥੇ ਉਹ ਅੱਗੇ ਨਰਕਾਂ ਦੇ ਵਿੱਚ ਤੇਲ ਦੇ ਕੜਾਹੇ ਤਪਦੇ ਨੇ ਤੇ ਪਾਪੀਆਂ ਨੂੰ ਉੱਥੇ ਉਹਨਾਂ ਵਿੱਚ ਲਿਜਾ ਕੇ ਤਲਿਆ ਜਾਂਦਾ ਹੈ। ਜਹ ਆਵਟੇ ਬਹੁਤ ਕਨ ਸਾਥ, ਆਵਟੇ ਦਾ ਅਰਥ ਹੁੰਦਾ ਵੀ ਉਬਾਲਣਾ, ਆਵਟਨ ਆਪੇ ਖਵੈ ਦੁੱਧ ਕੋ ਖਪਨ ਨਾ ਦੇ, ਉੱਥੇ ਆਵਟਨ ਉਬਾਲੇ ਦਾ ਨਾਮ ਹੈ। ਜਹ ਆਵਟੇ ਬਹੁਤ ਕਨ ਸਾਥ, ਜਿੱਥੇ ਬਹੁਤ ਸੰਘਣੇ ਪੂਰਾਂ ਦੇ ਪੂਰ, ਨਰਕਾਂ ਦੇ ਕੜਾਹਿਆਂ ਵਿੱਚ ਉਬਾਲੇ ਜਾਂਦੇ ਨੇ, ਪਾਰ ਬ੍ਰਹਮ ਕੇ ਸੰਗੀ ਸਾਧ, ਵੀ ਜਿਹੜੇ ਵਾਹਿਗੁਰੂ ਦੇ ਸਾਧ ਨੇ ਉੱਥੇ ਵਾਹਿਗੁਰੂ ਪਰਮੇਸ਼ਰ ਦੇ ਸਾਥੀ ਬਣ ਕੇ ਉੱਥੋਂ ਬਚ ਕੇ ਨਿਕਲ ਜਾਂਦੇ ਹਨ।
ਚਿਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨ ਪੇਖਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਿੱਤਰ ਗੁਪਤ ਦੋ ਦੇਵਤੇ ਨੇ, ਇਹ ਸਭ ਜੀਵਾਂ ਦਾ ਲੇਖਾ ਲਿਖਦੇ ਨੇ। ਜਿਹੜਾ ਚਿੱਤਰ ਹੈ ਉਹ ਦਿਨ ਵੇਲੇ ਜੋ ਅਸੀਂ ਕੰਮ ਕਰਦੇ ਹਾਂ ਉਹਦਾ ਲੇਖਾ ਜੋਖਾ ਲਿਖਦਾ ਹੈ, ਤੇ ਜਿਹੜਾ ਗੁਪਤ ਹੈ ਰਾਤ ਨੂੰ ਅਸੀਂ ਜਿਹੜਾ ਕੋਈ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਕੰਮ ਇਹੋ ਜਿਹੇ ਨੇ ਜਿਹੜੇ ਲੋਕ ਰਾਤ ਦੇ ਹਨੇਰੇ ਵਿੱਚ ਛੁਪ ਕੇ ਕਰਦੇ ਨੇ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਵੀ ਕਈ ਐਸੇ ਲੋਕ ਨੇ ਵੀ ਜਿਹੜੇ ਰਾਤ ਨੂੰ ਪਰਾਏ ਘਰਾਂ ਵਿੱਚ ਜਾਂਦੇ ਨੇ, ਚੋਰੀਆਂ ਜਾਰੀਆਂ ਕਰਦੇ ਨੇ, ਉਹਨਾਂ ਦਾ ਲੇਖਾ ਜੋਖਾ ਇਹ ਸਾਰਾ ਹੀ ਲਿਖਦੇ ਨੇ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਜਿੰਨੇ ਵੀ ਇਹ ਜੀਵ ਕਰਮ ਕਰਦੇ ਨੇ ਚਿੱਤਰ ਗੁਪਤ ਉਹਨਾਂ ਦਾ ਲੇਖਾ ਲਿਖਦੇ ਨੇ। ਭਗਤ ਜਨਾਂ ਕੋ ਦ੍ਰਿਸ਼ ਨਾ ਪੇਖਾ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਜਨ ਨੇ, ਨਾਮ ਜਪਣ ਵਾਲੇ ਮਹਾਂਪੁਰਖ ਨੇ, ਉਹ ਉਹਨਾਂ ਵੱਲ ਦ੍ਰਿਸ਼ਟੀ ਭਰ ਕੇ, ਨਿਗਾਹ ਭਰ ਕੇ ਵੀ ਵੇਖ ਨਹੀਂ ਸਕਦੇ।
ਉਹ ਨਾਨਕ ਜੀ ਸਤਿਗੁਰ ਪੂਰਾ, ਵਾਜੇ ਤਾਕੈ ਅਨਹਦ ਤੂਰਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਪੂਰਾ ਸਤਿਗੁਰੂ ਮਿਲ ਜਾਂਦਾ ਹੈ, ਵਾਜੇ ਤਾਕੈ ਅਨਹਦ ਤੂਰਾ, ਫਿਰ ਉਹਨਾਂ ਦੇ ਅੰਦਰ ਅਨਹਦ ਵਾਜੇ ਸਿਮਰਨ ਦੇ ਵੱਜ ਪੈਂਦੇ ਨੇ। ਕੋਈ ਹੋਰ ਜੋਗੀਆਂ ਵਾਲੇ ਵਾਜੇ ਨਹੀਂ, ਕੋਈ ਰਾਧਾ ਸਵਾਮੀਆਂ ਵਾਲੇ ਵਾਜੇ ਨਹੀਂ, ਵੀ ਉਹ ਜਿਹੜੇ ਸਤਨਾਮ ਵਾਹਿਗੁਰੂ ਦੇ ਸਿਮਰਨ ਦੇ ਵਾਜੇ ਉਹਨਾਂ ਦੇ ਅੰਦਰ ਵੱਜ ਪੈਂਦੇ ਹਨ।
ਆਸਾ ਮਹੱਲਾ ਪੰਜਵਾਂ, ਦੋ ਪਦਾਇਕ ਸਾਧੂ ਸੰਗ ਸਿਖਾਇਓ ਨਾਮ, ਸਰਵ ਮਨੋਰਥ ਪੂਰਨ ਕਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੇ ਦੋ ਪਦਾ ਇੱਕ ਸ਼ਬਦ ਉਚਾਰਨ ਕਰਦੇ ਹਨ। ਦੋ ਪਦਾ ਇਹ ਦਿਨ ਥੋੜਾ ਜਿਹਾ ਵੱਖਰਾ ਕਰਕੇ ਉਚਾਰਨ ਕਰਨਾ ਹੈ। ਹਜ਼ੂਰ ਕਹਿੰਦੇ ਨੇ, ਕਰਨ ਕਰਾਵਨ ਸਰਨ ਭਰਿਆ, ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਰਹਾਓ, ਮੈਂ ਉਸ ਕਰਨ ਕਰਾਉਣ ਵਾਲਾ ਜੋ ਅਕਾਲ ਪੁਰਖ ਹੈ, ਮੈਂ ਉਹਦੀ ਸ਼ਰਨ ਵਿੱਚ ਪਿਆ ਹਾਂ, ਗੁਰਪ੍ਰਸਾਦ ਸਹਿਜ ਕਰ ਪਾਇਆ। ਹਾਂ, ਮੈਂ ਗੁਰੂ ਦੀ ਕਿਰਪਾ ਨਾਲ ਵੀ ਜਿਹੜਾ ਸਹਿਜ ਕਰ ਤੁਰਿਆ ਪਦ ਪ੍ਰਾਪਤ ਕਰ ਲਿਆ ਹੈ, ਮਿਟਿਆ ਅੰਧੇਰਾ ਚੰਦ ਚੜਿਆ। ਹੁਣ ਐਸਾ ਉੱਥੇ ਗਿਆਨ ਦਾ ਚੰਦਰਮਾ ਚੜ ਗਿਆ ਹੈ ਤੇ ਜਿਸ ਦੇ ਕਾਰਨ ਸਾਰਾ ਮੂੰਹ ਮਾਇਆ ਦਾ ਅਗਿਆਨ ਦਾ ਹਨੇਰਾ ਮਿਟ ਗਿਆ ਹੈ। ਲੋ ਹਜ਼ੂਰ ਕਹਿੰਦੇ ਨੇ ਸਾਧੂ ਸੰਗ ਸਿਖਾਇਓ ਨਾਮ, ਬਈ ਅਸਾਂ ਗੁਰੂ ਦੇ ਪਾਸ ਗਏ ਤੇ ਸਾਧੂ ਸੰਗ ਬਈ ਗੁਰੂ ਦੇ ਸੰਗ ਨੇ ਸਾਨੂੰ ਨਾਮ ਜਪਣ ਦਾ ਤਰੀਕਾ ਸਿਖਾ ਦਿੱਤਾ। ਸਾਧੂ ਸੰਗ ਸਿਖਾਇਓ ਨਾਮ, ਬਈ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਅਸੀਂ ਗੁਰੂ ਮਹਾਰਾਜ ਦੇ ਪਾਸ ਗਏ ਤੇ ਗੁਰੂ ਮਹਾਰਾਜ ਨੇ ਸਾਨੂੰ ਨਾਮ ਜਪਣ ਦਾ ਤਰੀਕਾ ਦੱਸ ਦਿੱਤਾ, ਸਗਲ ਮਨੋਰਥ ਪੂਰਨ ਕਾਮ ਤੇ ਨਾਮ ਜਪਦਿਆਂ ਹੋਇਆਂ ਸਾਡੇ ਸਾਰੇ ਮਨ ਦੇ ਮਨੋਰਥ ਵੀ ਪੂਰੇ ਹੋ ਗਏ ਤੇ ਸਾਡੇ ਸਾਰੇ ਕੰਮ ਵੀ ਤੇ ਸਾਡੀਆਂ ਕਾਮਨਾਵਾਂ ਵਾਸ਼ਨਾਵਾਂ ਵੀ ਸਭ ਸੰਪੂਰਨ ਹੋ ਗਈਆਂ।
ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੇ, ਜਪ ਜਪ ਜੀਵਾਂ ਸਾਰੰਗ ਪਾਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦਾ ਨਾਮ ਜਪ ਕੇ ਬੁਝ ਗਈ ਤ੍ਰਿਸ਼ਨਾ, ਜਿਹੜੀ ਤ੍ਰਿਸ਼ਨਾ ਦੀ ਅੱਗ ਵੀ ਬੁਝ ਗਈ ਹੈ। ਹਰ ਜਸੈ ਅਗਾਨੇ ਤੇ ਵਾਹਿਗੁਰੂ ਦਾ ਜਸ ਕੀਰਤਨ ਕਰਕੇ ਸਾਡੇ ਮਨ ਵੀ, ਸਾਡੇ ਇੰਦਰੀਏ ਵੀ ਤੇ ਸਾਡੇ ਤਨ ਵੀ ਅਗਾਨੇ ਤ੍ਰਿਪਤ ਹੋ ਗਏ। ਜਪ ਜਪ ਜੀਵਾਂ ਸਾਰੰਗ ਪਾਨੇ, ਹਜ਼ੂਰ ਕਹਿੰਦੇ ਨੇ ਮੈਂ ਤੇ ਉਹ ਸਾਰੰਗ ਪਾਨੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜੀ ਰਿਹਾ ਹਾਂ।
ਕਰਨ ਕਰਾਵਨ ਸਰਨ ਪਰਿਆ, ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਤੇਰਾ ਚੰਦ ਚੜਿਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਮੈਂ ਤੇ ਜੋ ਸਭ ਕੁਝ ਕਰਨ ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿਚ ਪਿਆ ਹਾਂ। ਗੁਰੂ ਦੀ ਕਿਰਪਾ ਦੇ ਨਾਲ ਮੈਂ ਤੁਰੀ ਅਵਸਥਾ ਰੂਪੀ ਘਰ ਪ੍ਰਾਪਤ ਕਰ ਲਿਆ ਹੈ ਤੇ ਹੁਣ ਐਸਾ ਗਿਆਨ ਦਾ ਚੰਦਰਮਾ ਚੜਿਆ ਹੈ ਵੀ ਹੁਣ ਸਾਰਾ ਮੋਹ ਮਾਇਆ ਗਿਆਨ ਦਾ ਹਨੇਰਾ ਮਿਟ ਗਿਆ ਹੈ।
ਲਾਲ ਜਵੇ ਅਰ ਪਰੇ ਭੰਡਾਰ, ਤੋਟ ਨਯਾਵੈ ਜਪ ਨਿਰੰਕਾਰ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਲਾਲਾਂ ਦੇ ਤੇ ਜਵਾਹਰਾਤਾਂ ਦੇ ਭੰਡਾਰੇ ਭਰੇ ਹੋਏ ਨੇ। ਲਾਲ ਕੀ ਹੈ? ਵਾਹਿਗੁਰੂ ਦਾ ਪ੍ਰੇਮ। ਤੇ ਜਵੇਹਰ ਕੀ ਹੈ? ਵਾਹਿਗੁਰੂ ਦਾ ਗਿਆਨ। ਵੀ ਜਿਹੜੇ ਐਸੇ ਦੈਵੀ ਗੁਣਾਂ ਦੇ ਭਗਤੀ ਦੇ ਵਾਹਿਗੁਰੂ ਦੇ ਪਾਸ ਭੰਡਾਰੇ ਭਰੇ ਹੋਏ ਨੇ। ਤੋਟ ਨਾ ਆਵੇ ਜਪ ਨਿਰੰਕਾਰ, ਵੀ ਉਹਦੇ ਭੰਡਾਰਿਆਂ ਵਿਚ ਕਦੇ ਤੋਟ ਆਉਂਦੀ ਹੀ ਨਹੀਂ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ ਵੀ ਤਾਂ ਕਿ ਉਹਦੇ ਭੰਡਾਰੇ ਹਮੇਸ਼ਾ ਲਈ ਸਾਨੂੰ ਵੀ ਪ੍ਰਾਪਤ ਹੁੰਦੇ ਰਹਿਣ।
ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿਹੜਾ ਵੀ ਗੁਰਸਿੱਖ ਮਾਈ ਭਾਈ ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਜਿਹੜਾ ਵੀ ਗੁਰਸਿੱਖ ਮਾਈ ਭਾਈ ਅੰਮ੍ਰਿਤ ਸ਼ਬਦ ਨੂੰ ਪੀਂਦਾ ਹੈ ਅਥਵਾ ਸ਼ਬਦ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ, ਇਸ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਛਕਦਾ ਹੈ, ਨਾਨਕ ਤਾਂ ਕੀ ਪਰਮਗਤ ਹੋਏ। ਹਜ਼ੂਰ ਕਹਿੰਦੇ ਭਾਈ ਉਸ ਗੁਰਸਿੱਖ ਮਾਈ ਭਾਈ ਦੀ ਪਰਮਗਤੀ ਕੇਵਲ ਮੁਕਤੀ ਹੋ ਜਾਂਦੀ ਹੈ।
ਆਸਾ ਕਰ ਸਤਵਾਂ ਮਹੱਲਾ ਪੰਜਵਾਂ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ।
ਲਓ ਹੁਣ ਆਸਾ ਰਾਗ ਦੇ ਅੰਦਰ ਸੱਤਵੀਂ ਕਰ ਸੁਰਤਾਲ ਦੇ ਵਿਚ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਨ ਕਰਦੇ ਹਨ। ਇਸ ਪਵਿੱਤਰ ਸ਼ਬਦ ਦੇ ਅੰਦਰ ਵੀ ਉਸ ਸਤਿਗੁਰੂ ਤੇ ਵਾਹਿਗੁਰੂ ਦੇ ਉੱਤੇ ਭਰੋਸੇ ਵਾਲੇ ਮਹਾਂਪੁਰਖਾਂ ਦੀ ਅਵਸਥਾ ਪ੍ਰਗਟ ਕੀਤੀ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਹਜ਼ੂਰ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੇਰਾ ਗੁਰੂ ਹਮੇਸ਼ਾ ਮੇਰੇ ਅੰਗ ਸੰਗ ਵਸ ਰਿਹਾ ਹੈ। ਸਿਮਰ ਸਿਮਰ ਤੇ ਸਦਾ ਸੰਭਾਲੇ, ਤੇ ਮੈਂ ਉਸ ਗੁਰੂ ਨੂੰ ਸਿਮਰ ਸਿਮਰ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਹਮੇਸ਼ਾ ਲਈ ਯਾਦ ਕਰਦਾ ਰਹਿੰਦਾ ਹਾਂ। ਭਾਵ ਇੱਕ ਪਾਸੇ ਗੁਰੂ ਮੇਰੇ ਅੰਗ ਸੰਗ ਵਸ ਰਿਹਾ ਹੈ, ਪਹਿਲਾਂ ਮੈਂ ਗੁਰੂ ਦਾ ਨਾਮ ਜਪਦਾ ਹਾਂ ਤੇ ਫਿਰ ਵਾਹਿਗੁਰੂ ਵਾਹਿਗੁਰੂ ਦੀ ਯਾਦ ਸਿਮਰਨ ਵਿੱਚ ਜੁੜ ਜਾਂਦਾ ਹਾਂ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਹਜ਼ੂਰ ਕਹਿੰਦੇ ਮੈਂ ਹਰ ਵੇਲੇ ਅਕਾਲ ਪੁਰਖ ਦਾ ਨਾਮ ਆਪਣੇ ਹਿਰਦੇ ਵਿੱਚ ਧਿਆਉਂਦਾ ਹਾਂ।
ਸੰਗੀ ਸਾਥੀ ਸਗਲ ਤਰਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਢੰਗ ਦੇ ਨਾਲ ਜਿਹੜੇ ਮੇਰੇ ਸੰਗੀ ਸਾਥੀ ਨੇ ਮੈਂ ਉਹਨਾਂ ਨੂੰ ਵੀ ਤਾਰ ਲਵਾਂਗਾ, ਕਿਉਂਕਿ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ ਉਹ ਆਪਣੇ ਸੰਗੀਆਂ ਸਾਥੀਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ।
ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ।
ਹਜ਼ੂਰ ਕਹਿੰਦੇ ਨੇ ਭਾਈ ਉਹ ਮੇਰਾ ਗੁਰੂ ਹਮੇਸ਼ਾ ਮੇਰੇ ਅੰਗ ਸੰਗ ਮੇਰੇ ਨਾਲ ਵਸ ਰਿਹਾ ਹੈ ਤੇ ਮੈਂ ਉਸ ਗੁਰੂ ਨੂੰ ਸਿਮਰ ਸਿਮਰ ਕੇ ਤੇ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਰਿਹਾ ਹਾਂ।
ਰਹਾਉ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਵੀ ਹੁਣ ਤੇਰਾ ਕੀਤਾ ਸਾਨੂੰ ਮਿੱਠਾ ਲੱਗ ਰਿਹਾ ਹੈ, ਭਾਵ ਅਸੀਂ ਤੇਰਾ ਪਾਣਾ ਮਿੱਠਾ ਕਰਕੇ ਮੰਨ ਰਹੇ ਹਾਂ, ਤੇ ਜਾਂ ਤੂੰ ਇਹ ਕਿਰਪਾ ਕਰ, ਤੇਰਾ ਕੀਤਾ ਮੈਨੂੰ ਮਿੱਠਾ ਹੀ ਲੱਗੇ। ਇਹ ਯਾਚਨਾ ਵੀ ਹੈ, ਤੇਰਾ ਕੀਆ ਮਿੱਠਾ ਲੱਗੈ, ਹੇ ਵਾਹਿਗੁਰੂ ਤੂੰ ਜੋ ਵੀ ਪਾਣਾ ਵਰਤਾਉਣਾ, ਜੋ ਵੀ ਕਲਾ ਵਰਤਾਉਣਾ, ਵੀ ਉਹ ਸਾਨੂੰ ਜੋ ਪਾਣਾ ਵਰਤਾਵੇ ਉਹ ਸਾਨੂੰ ਮਿੱਠਾ ਲੱਗਦਾ ਰਹੇ। ਹਰ ਨਾਮ ਪਦਾਰਥ ਨਾਨਕ ਮੰਗੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਮੈਂ ਤੇ ਤੇਰੇ ਪਾਸੋਂ ਵੀ ਨਾਮ ਰੂਪੀ ਪਦਾਰਥ ਹੀ ਮੰਗਦਾ ਹਾਂ, ਇਹ ਨਾਮ ਰੂਪੀ ਪਦਾਰਥ ਮੇਰੀ ਝੋਲੀ ਵਿੱਚ ਪਾ ਦਿਓ ਤੇ ਬਸ ਤੇਰਾ ਪਾਣਾ ਮਿੱਠਾ ਲੱਗੇ, ਮੈਂ ਇਹੀ ਦਾਤ ਆਪ ਜੀ ਦੇ ਪਾਸੋਂ ਮੰਗਦਾ ਹਾਂ।
ਆਸਾ ਮਹੱਲਾ ਪੰਜਵਾਂ, ਸਾਧੂ ਸੰਗਤ ਤਰਿਆ ਸੰਸਾਰ, ਹਰ ਕਾ ਨਾਮ ਮਨੈ ਆਧਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੇ ਫੇਰ ਵਾਹਿਗੁਰੂ ਦੇ ਪਿਆਰਿਆਂ ਦੀ ਹੀ ਮਹਿਮਾ ਉਚਾਰਨ ਕਰਦੇ ਨੇ। ਚਰਨ ਕਮਲ ਗੁਰਦੇਵ ਪਿਆਰੇ, ਪੂਜਾ ਹੈ ਸੰਤ ਹਰਪ੍ਰੀਤ ਪਿਆਰੇ। ਰਹਾਉ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਪਿਆਰੇ ਸਤਿਗੁਰੂ ਦੇ ਚਰਨ ਕਮਲ ਨੇ, ਬਈ ਉਹਨਾਂ ਦੀ ਸੰਤ ਪੂਜਾ ਹੈ ਸੰਤ ਹਰਪ੍ਰੀਤ ਪਿਆਰੇ, ਜਿਹੜੇ ਸੰਤ ਵਾਹਿਗੁਰੂ ਦੇ ਨਾਲ ਪ੍ਰੀਤੀ ਤੇ ਪਿਆਰ ਕਰਨ ਵਾਲੇ ਨੇ, ਅਥਵਾ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਬਾਣੀ ਦੀ ਪ੍ਰੀਤ ਤੇ ਨਾਲ ਆਪਣੇ ਮਨ ਦਾ ਪਿਆਰ ਕਰਨ ਵਾਲੇ ਮਹਾਂਪੁਰਖ ਨੇ, ਉਹ ਐਸੇ ਪਿਆਰੇ ਸਤਿਗੁਰੂ ਦੇ ਚਰਨਾਂ ਕਮਲਾਂ ਦੀ ਪੂਜਾ ਕਰਦੇ ਹਨ। ਸਾਧੂ ਸੰਗਤ ਤਰਿਆ ਸੰਸਾਰ, ਇਸੇ ਲਈ ਉਹਨਾਂ ਗੁਰਮੁਖਾਂ ਨੇ ਸਾਧੂ ਸੰਗਤ ਗੁਰੂ ਦੀ ਸੰਗਤ ਕਰਕੇ ਇਸ ਪਵ ਸੰਸਾਰ ਨੂੰ ਪਵ ਸਾਗਰ ਨੂੰ ਤਰ ਲਿਆ ਹੈ। ਕਿਵੇਂ? ਹਰ ਕਾ ਨਾਮ ਮਨ ਹੈ ਆਧਾਰ, ਵੀ ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਮਨ ਦੇ ਵਿੱਚ ਆਸਰਾ ਜੋ ਪ੍ਰਾਪਤ ਕਰ ਲਿਆ, ਤੇ ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਮਨ ਵਿੱਚ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹ ਪਵ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਚਰਨ ਕਮਲ ਗੁਰਦੇਵ ਪਿਆਰੇ, ਪੂਜੈ ਸੰਤ ਹਰਪ੍ਰੀਤ ਪਿਆਰੇ, ਰਹਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ, ਜਿਨ੍ਹਾਂ ਦਾ ਉਸ ਵਾਹਿਗੁਰੂ ਦੇ ਨਾਲ ਬਾਣੀ ਦੀ ਵੀ ਪ੍ਰੀਤ ਤੇ ਮਨ ਦਾ ਵੀ ਪਿਆਰ ਜੁੜਿਆ ਹੋਇਆ ਹੈ, ਉਹ ਮਹਾਂਪੁਰਖ ਪਿਆਰੇ ਸਤਿਗੁਰੂ ਦੇ ਚਰਨਾਂ ਕਮਲਾਂ ਦੀ ਪੂਜਾ ਕਰਦੇ ਨੇ। ਪ੍ਰਤੱਖ ਵੀ ਸਤਿਗੁਰੂ ਦੇ ਚਰਨਾਂ ਕਮਲਾਂ ਦੀ ਪੂਜਾ ਕਰਦੇ ਨੇ ਭਾਈ ਗੋਂਦੇ ਵਾਂਗ, ਤੇ ਜਿਹੜੇ ਸ਼ਬਦ ਰੂਪ ਚਰਨ ਨੇ ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਪੂਜਾ ਕਰਦੇ ਹਨ।
ਜਾ ਕੈ ਮਸਤਕ ਲਿਖਿਆ ਭਾਗ, ਕਉ ਨਾਨਕ ਤਾਕਾ ਥਿਰ ਸੁਹਾਗ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਾ ਕੈ ਮਸਤਕ ਲਿਖਿਆ ਭਾਗ, ਜਿਹਦੇ ਮੱਥੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਚੰਗਾ ਭਾਗ ਲਿਖ ਦਿੱਤਾ ਹੈ, ਕਹੁ ਨਾਨਕ ਤਾਕਾ ਥਿਰ ਸੁਹਾਗ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੁਰਸਿੱਖ ਸਖੀ ਦਾ ਜਿਹੜਾ ਸੁਹਾਗ ਹਮੇਸ਼ਾ ਲਈ ਸਥਿਰ ਹੋ ਗਿਆ, ਜਿਹਦੇ ਮੱਥੇ ਉੱਤੇ ਵਾਹਿਗੁਰੂ ਨੇ ਚੰਗਾ ਭਾਗ ਲਿਖਿਆ ਹੋਇਆ ਸੀ ਤੇ ਉਹਨੂੰ ਅਕਾਲ ਪੁਰਖ ਦੇ ਨਾਲ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ, ਇਸੇ ਲਈ ਉਹਦਾ ਜਿਹੜਾ ਸੁਹਾਗ ਹੈ, ਮਿਲਾਪ ਦਾ ਸੁਖ ਹੈ, ਹਮੇਸ਼ਾ ਲਈ ਸਥਿਰ ਹੋ ਗਿਆ।
ਆਸਾ ਮਹੱਲਾ ਪੰਜਵਾਂ, ਮਿੱਠੀ ਆ ਗਿਆ ਪਿਰਕੀ ਲਾਗੀ, ਸੋਕਨ ਘਰ ਕੀ ਕੰਤ ਤੇ ਆਗੀ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਤੀ ਸਤੀ ਰੂਪਕ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਦੀ ਗਾਥਾ ਸਾਨੂੰ ਸਮਝਾ ਰਹੇ ਹਨ। ਭਲੋ ਭਯੋ ਪ੍ਰੇ ਕਹਿਆ ਮੰਨਿਆ, ਸੁਖ ਸਹਿਜ ਇਸ ਘਰ ਕਾ ਜਾਣਿਆ। ਰਹਾਉ ਗੁਰਮੁਖ ਸਖੀ ਬਿਆਨ ਕਰਦੀ ਹੈ, ਚੰਗਾ ਹੋਇਆ ਮੈਂ ਆਪਣੇ ਪਤੀ ਦਾ ਕਿਹਾ ਮੰਨ ਲਿਆ, ਉਸ ਪਰਮੇਸ਼ਰ ਦਾ ਹੁਕਮ ਮੰਨ ਲਿਆ, ਸੁਖ ਸਹਿਜ ਇਸ ਘਰ ਕਾ ਜਾਣਿਆ। ਇਸੇ ਕਰਕੇ ਵੀ ਇਸ ਵਾਹਿਗੁਰੂ ਦੇ ਘਰ ਦਾ ਜਿਹੜਾ ਸੁਖ ਸਹਿਜ, ਜਿਹੜਾ ਸੁਖ ਸ਼ਾਂਤੀ ਵਾਲਾ ਮਾਹੌਲ ਸੀ, ਮੈਂ ਉਹਨੂੰ ਵੀ ਜਾਣ ਲਿਆ, ਉਹਨੂੰ ਵੀ ਅਨੁਭਵ ਕਰ ਲਿਆ। ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਹੁਕਮ ਮੰਨਦੇ ਨੇ, ਫਿਰ ਵਾਹਿਗੁਰੂ ਦੇ ਸੱਚਖੰਡ ਦਾ ਜਿਹੜਾ ਸੁਖ ਸਹਿਜ ਹੈ, ਸੁਖ ਸ਼ਾਂਤੀ ਦਾ ਮਾਹੌਲ ਹੈ, ਉਹੀ ਉਸਨੂੰ ਅਨੁਭਵ ਕਰ ਸਕਦੇ ਨੇ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਮਿੱਠੀ ਆ ਗਿਆ ਫਿਰ ਕੀ ਲਾਗੀ, ਸੋਕਨ ਘਰ ਕੀ ਕੰਤ ਤੇ ਆਗੀ।
ਲਓ ਹੁਣ ਸੁਹਾਗਣ ਵੱਲੋਂ ਇਹ ਕਥਨ ਹੈ ਵੀ ਮੈਨੂੰ ਆਪਣੇ ਪਤੀ ਪਰਮੇਸ਼ਰ ਦੀ ਆਗਿਆ ਬਹੁਤ ਮਿੱਠੀ ਪਿਆਰੀ ਲੱਗੀ ਹੈ, ਇਸੇ ਦਾ ਸਦਕਾ ਜਿਹੜੀ ਸੌਕਣ ਜਿਹੜੀ ਕਬੁੱਧੀ ਸੀ, ਜਾਂ ਮਾਇਆ ਵਾਲੀ ਬਿਰਤੀ ਸੀ ਵੀ ਉਹ ਹੁਣ ਪਤੀ ਪਰਮੇਸ਼ਰ ਨੇ ਜਿਹੜੀ ਘਰ ਦੀ ਸੌਂਕਣ ਸੀ ਨਾ ਕੁਬਧੀ, ਉਹ ਹੁਣ ਉਸਨੇ ਛੱਡ ਦਿੱਤੀ ਹੈ।
ਪ੍ਰਿਆ ਸੁਹਾਗਨ ਸਿਗਾਰ ਕਰੀ ਮਨ ਮੇਰੇ ਕੀ ਤਪਤ ਹਰੀ।
ਲੋ ਹਜ਼ੂਰ ਕਹਿੰਦੇ ਨੇ ਉਸ ਪਤੀ ਪਰਮੇਸ਼ਰ ਨੇ ਮੈਨੂੰ ਸੁਹਾਗਣ ਬਣਾ ਕੇ ਸ਼ਿੰਗਾਰਨਾ ਕੀਤਾ ਹੈ, ਭਾਵ ਆਪਣੇ ਨਾਲ ਜੋੜ ਕੇ, ਤੇ ਉਸਨੇ ਮੈਨੂੰ ਭਗਤੀ ਦਾ, ਨਾਮ ਦਾ, ਬ੍ਰਹਮ ਗਿਆਨ ਦਾ ਸ਼ਿੰਗਾਰ ਵੀ ਬਖਸ਼ਿਸ਼ ਕੀਤਾ ਹੈ। ਮਨ ਮੇਰੇ ਕੀ ਤਪਤ ਹਰੀ, ਜਿਹੜੀ ਮੇਰੇ ਮਨ ਦੀ ਵਿਛੋੜੇ ਦੀ ਤਪਸ਼ ਸੀ ਉਹ ਵੀ ਵਾਹਿਗੁਰੂ ਨੇ ਦੂਰ ਕਰ ਦਿੱਤੀ ਹੈ।
ਭਲੋ ਪਿਓ ਪ੍ਰਿਆ ਕਿਹਾ ਮਾਨਿਆ, ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੀ ਗੁਰਮੁਖ ਸਖੀ ਆਖਦੀ ਆ ਵੀ ਚੰਗਾ ਹੋਇਆ ਮੈਂ ਉਸ ਪਤੀ ਪਰਮੇਸ਼ਰ ਦਾ ਆਖਿਆ ਮੰਨ ਲਿਆ, ਤੇ ਇਸੇ ਕਰਕੇ ਇਸ ਵਾਹਿਗੁਰੂ ਦੇ ਘਰ ਦਾ ਜਿਹੜਾ ਸੁਖ ਸਹਿਜ ਸੁਖ ਸ਼ਾਂਤੀ ਵਾਲਾ ਮਾਹੌਲ ਸੀ ਮੈਂ ਉਸ ਨੂੰ ਵੀ ਜਾਣ ਲਿਆ, ਅਨੁਭਵ ਕਰ ਲਿਆ ਹੈ।
ਉਹ ਬੰਦੀ ਪ੍ਰੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਹਉ ਬੰਦੀ ਪ੍ਰੇ ਖਿਜਮਤਦਾਰ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਸੀ ਹਾਂ ਤੇ ਖਿਜਮਤਦਾਰ ਸੇਵਾ ਕਰਨ ਵਾਲੀ ਮੈਂ ਸੇਵਾਦਾਰ ਨਹੀਂ ਬਣ ਗਈ ਹਾਂ। ਉਹ ਅਬਨਾਸੀ ਅਗਮ ਅਪਾਰ ਤੇ ਉਹ ਅਕਾਲ ਪੁਰਖ ਵਾਹਿਗੁਰੂ ਅਬਨਾਸੀ ਨਾਸ ਤੋਂ ਰਹਿਤ ਮਨ ਦੀ ਗਮਤਾ ਤੋਂ ਪਰੇ ਤੇ ਅਪਾਰ ਪਾਰਾਵਾਰ ਤੋਂ ਵੀ ਰਹਿਤ ਹੈ।
ਲੈ ਪੱਖਾ ਪ੍ਰੈ ਚੱਲੋ ਪਾਏ ਭਾਗੇ ਪੈ ਦੂਤ ਲਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਸਖੀ ਆਖਦੀ ਆ ਵੀ ਮੈਂ ਉਸ ਵਾਹਿਗੁਰੂ ਦੇ ਪਾਏ ਚਰਨਾਂ ਵਾਲੇ ਪਾਸੇ ਖਲੋ ਕੇ ਉਸ ਪਤੀ ਪਰਮੇਸ਼ਰ ਨੂੰ ਪੱਖਾ ਲੈ ਕੇ ਚੱਲਦੀ ਹਾਂ। ਇਹ ਸੁਹਾਗਣਾ ਦੀ ਨਿਸ਼ਾਨੀ ਹੈ ਵੀ ਉਹ ਗਰਮੀ ਦੀ ਰੁੱਤੇ ਆਪਣੇ ਪਤੀ ਨੂੰ ਪੱਖਾ ਚੱਲਦੀਆਂ ਨੇ। ਲੇ ਪੱਖਾ ਪ੍ਰੇ ਚੱਲੋ ਪਾਏ, ਹਜ਼ੂਰ ਕਹਿੰਦੇ ਨੇ ਮੈਂ ਉਸ ਪਤੀ ਪਰਮੇਸ਼ਰ ਦੇ ਚਰਨਾਂ ਵੱਲ ਖਲੋ ਕੇ ਉਸ ਵਾਹਿਗੁਰੂ ਨੂੰ ਵਾਹਿਗੁਰੂ ਦਾ ਪੱਖ ਲੈਣਾ, ਮਾਨੂੰ ਮੈਂ ਇਹੀ ਪੱਖ ਲੈਣ ਦਾ ਉਸ ਪਤੀ ਪਰਮੇਸ਼ਰ ਨੂੰ ਪੱਖਾ ਚੱਲਦੀ ਹਾਂ। ਭਾਗ ਗਏ ਪੰਜ ਦੂਤ ਲਾਵੇ, ਇਸ ਦਾ ਸਦਕਾ ਜਦੋਂ ਮੈਂ ਵਾਹਿਗੁਰੂ ਨੂੰ ਪੱਖਾ ਚੱਲਣ ਦੀ ਸੇਵਾ ਕੀਤੀ, ਜਿਹੜੇ ਪੰਜ ਦੂਤ ਸਨ, ਲਾਵੇ ਦਾ ਅਰਥ ਵੀ ਜਿਹੜੇ ਸਾਡੀ ਇਹ ਸ਼ੁਭ ਗੁਣਾਂ ਦੀ ਭਗਤੀ ਖੇਤੀ ਨੂੰ ਕੱਟਣ ਵਾਲੇ ਸਨ, ਉਹ ਸਾਰੇ ਭੱਜ ਗਏ ਨੇ। ਜੋ ਸਾਡੇ ਸ਼ੁਭ ਗੁਣਾਂ ਦਾ ਭਗਤੀ ਦਾ ਨੁਕਸਾਨ ਕਰਨ ਵਾਲੇ ਜਿਹੜੇ ਪੰਜ ਦੂਤ ਲਾਵੇ ਸਨ, ਵੀ ਉਹ ਸਾਰੇ ਡਰਦੇ ਮਾਰੇ ਭੱਜ ਗਏ।
ਨਾ ਮੈਂ ਕੁਲ ਨਾ ਸੋਭਾਵੰਤ ਕਿਆ ਜਾਣਾ ਕਿਉਂ ਪਾਣੀ ਕੰਤ।
ਵੀ ਲਾਵੇ ਕਹਿੰਦੇ ਨੇ ਵੀ ਜਦੋਂ ਕੋਈ ਹਾੜੀ ਸਾਉਣੀ ਦੀ ਰੁੱਤ ਹੁੰਦੀ ਹੈ ਨਾ, ਤੇ ਜਿਹੜੇ ਉਦੋਂ ਆਪਾਂ ਕੋਈ ਕਿਰਾਏ ਤੇ ਬੰਦੇ ਫਸਲ ਵੱਢਣ ਵਾਸਤੇ ਲੈ ਕੇ ਜਾਂਦੇ, ਉਹਨਾਂ ਨੂੰ ਲਾਵੇ ਕਿਹਾ ਜਾਂਦਾ ਹੈ। ਵੀ ਇੱਧਰ ਲਾਵੇ ਤੋਂ ਮੁਰਾਦ ਹੈ ਵੀ ਜਿਹੜੇ ਸਾਡੇ ਸ਼ੁਭ ਗੁਣਾਂ ਦੀ ਭਗਤੀ ਦੀ ਖੇਤੀ ਨੂੰ ਕੱਟਣ ਵਾਲੇ ਪੰਜ ਦੂਤ ਕਾਮ ਕ੍ਰੋਧ ਆਦਿਕ ਸਨ, ਉਹ ਡਰਦੇ ਮਾਰੇ ਭੱਜ ਗਏ। ਲੋ ਹਜ਼ੂਰ ਕਹਿੰਦੇ ਨਾ ਮੈਂ ਕੁਲ, ਨਾ ਤੇ ਮੇਰੀ ਕੁਲ ਹੀ ਚੰਗੀ ਸੀ ਤੇ ਨਾ ਹੀ ਮੈਂ ਬਹੁਤ ਹੀ ਸੋਭਾ ਵਾਲੀ ਸੀ। ਕਿਹਾ ਜਾਣਾ ਕਿ ਉਹ ਭਾਨੀ ਕੰਤ, ਪਰ ਪਤਾ ਨਹੀਂ ਮੈਨੂੰ, ਮੈਂ ਨੀ ਕੁਛ ਵੀ ਜਾਣਦੀ ਕਿ ਮੈਂ ਉਸ ਪਤੀ ਪਰਮੇਸ਼ਰ ਨੂੰ ਕਿਵੇਂ ਪਾ ਗਈ ਹਾਂ।
ਮੋਏ ਅਨਾਥ ਗਰੀਬ ਨਿਮਾਨੀ ਕੰਤ ਪਕੜਿਆ ਮਕੀਨੀ ਰਾਨੀ।
ਲੋ ਮੈਂ ਤੇ ਅਨਾਥ ਯਤੀਮ ਸਾਂ ਤੇ ਬੜੀ ਗਰੀਬ ਸਾਂ ਤੇ ਬੜੀ ਨਿਮਾਣੀ ਵੀ ਸਾਂ, ਪਰ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੇ ਮੈਨੂੰ ਪਕੜ ਕੇ ਤੇ ਆਪਣੀ ਰਾਣੀ ਬਣਾ ਲਿਆ ਹੈ, ਪਟਰਾਣੀ ਬਣਾ ਲਿਆ ਹੈ। ਇਹ ਸਾਰਾ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਪਰਉਪਕਾਰ ਹੈ।
ਜਬ ਮੁਖ ਪ੍ਰੀਤਮ ਸਾਜਨ ਲਾਗਾ ਸੁਖ ਸਹਿਜ ਮੇਰਾ ਤਨ ਸੁਹਾਗਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਪਿਆਰਾ ਪ੍ਰੀਤਮ ਮੇਰਾ ਅਸਲੀ ਜਿਹੜਾ ਜੀਵਨ ਸਾਥੀ ਸੀ ਉਹ ਜਦੋਂ ਮੇਰੇ ਮੂੰਹ ਲੱਗਿਆ, ਭਾਵ ਜਦੋਂ ਮੇਰੇ ਮੱਥੇ ਲੱਗਿਆ, ਜਦੋਂ ਮੈਨੂੰ ਉਸਦੇ ਦਰਸ਼ਨ ਦੀਦਾਰੇ ਹੋ ਗਏ, ਸੁਖ ਸਹਿਜ ਮੇਰਾ ਤਨ ਸੁਹਾਗਾ, ਮੈਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਵੀ ਮਿਲ ਗਏ ਤੇ ਮੇਰਾ ਸੁਹਾਗ ਵੀ ਧੰਤਾ ਯੋਗ ਬਣ ਗਿਆ।
ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਾਸਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੀ ਤਾਂ ਹੁਣ ਆਸਾ ਪੂਰਨ ਹੋ ਗਈ ਹੈ। ਕਿਵੇਂ? ਸਤਿਗੁਰ ਮੇਲੀ ਪ੍ਰਭ ਗੁਣ ਤਾਸਾ, ਬਈ ਉਹ ਵਾਹਿਗੁਰੂ ਜੋ ਗੁਣਾਂ ਦਾ ਖਜ਼ਾਨਾ ਹੈ ਸਤਿਗੁਰੂ ਨੇ ਉਹਦੇ ਨਾਲ ਮੈਨੂੰ ਮੇਲ ਦਿੱਤਾ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਇੰਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਹਜ਼ੂਰ ਕਹਿੰਦੇ ਨੇ ਵੀ ਸਤਿਗੁਰੂ ਨੇ ਉਸ ਵਾਹਿਗੁਰੂ ਦੇ ਨਾਲ ਮੇਰਾ ਮਿਲਾਪ ਕਰਵਾ ਦਿੱਤਾ, ਇਹੀ ਮੇਰੀ ਆਸ ਸੀ ਜੋ ਸਤਿਗੁਰੂ ਦੀ ਕਿਰਪਾ ਦੁਆਰਾ ਪੂਰਨ ਹੋ ਗਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਕਹੋ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣ ਤਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।